ਸਲੋਕ ਮਹੱਲਾ ਤੀਜਾ। ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚੈ ਪ੍ਰੇਮ ਪਿਆਰ। ਉਹੀ ਗੁਰਮੁਖ ਸੱਜਣ ਸੱਜਣਾਂ ਤੋਂ ਭਾਵ ਪਰਮੇਸ਼ੁਰ ਨਾਲ ਮਿਲੇ ਨੇ ਜਿਨ੍ਹਾਂ ਦਾ ਸਤਿਗੁਰਾਂ ਨਾਲ ਪਿਆਰ ਹੈ। ਉਹਨਾਂ ਨੇ ਗੁਰੂ ਪ੍ਰੀਤਮ ਨਾਲ ਮਿਲ ਕੇ ਪ੍ਰੇਮ ਪਿਆਰ ਕਰਕੇ ਸੱਚੇ ਪਰਮੇਸ਼ੁਰ ਨੂੰ ਧਿਆਇਆ ਹੈ, ਪ੍ਰਾਪਤੀ ਕੀਤੀ ਹੈ। ਸੱਜਣ ਮਿਲੇ ਸੱਜਣਾ ਸੱਚੈ ਸ਼ਬਦ ਸੁਭਾਏ। ਪਹਿਲਾਂ ਵੀ ਇਹੀ ਬਚਨ ਕੀਤਾ ਸੀ ਵੀ ਸੱਜਣ ਜਿਹੜੇ ਜਗਿਆਸੂ ਆ ਉਹ ਸੱਜਣਾ ਗੁਰਾਂ ਨਾਲ ਮਿਲ ਕੇ ਅਤੇ ਸੱਚੇ ਉਪਦੇਸ਼ ਵਿੱਚ ਸ੍ਰੇਸ਼ਟ ਪ੍ਰੇਮ ਕੀਤਾ ਤਾਂ ਹਿਰਦੇ ਘਰ ਦੇ ਵਿੱਚ ਹੀ ਪ੍ਰੇਮ ਪਾਇਆ ਤਾਂ ਜੋਤੀ ਪਰਮਾਤਮਾ ਉਹਨੂੰ ਜੋਤ ਮਿਲ ਗਈ। ਇਉਂ ਕਿਰਪਾ ਹੁੰਦੀ ਹੈ। ਇਹੀ ਬਚਨ ਕਹਿੰਦੇ ਨੇ ਅੱਗੇ ਹੋਰ ਵਧਾ ਕੇ ਵੀ ਉਹੀ ਗੁਰਮੁਖ ਸੱਜਣ ਸੱਜਣਾ ਤੋਂ ਪਾਪ ਪਰਮੇਸ਼ੁਰ ਨਾਲ ਮਿਲੇ ਆ, ਜਿਹੜੇ ਸਤਿਗੁਰੂ ਨੂੰ ਮਿਲੇ ਆ, ਜਿਨ੍ਹਾਂ ਦਾ ਸਤਿਗੁਰਾਂ ਨਾਲ ਪਿਆਰ ਹੈ। ਪਹਿਲਾਂ ਪਿਆਰੇ ਸਤਿਗੁਰੂ ਸੱਜਣ ਮਿਲੇ, ਫਿਰ ਪਰਮੇਸ਼ੁਰ ਸੱਜਣ ਜੀ ਮਿਲੇ, ਫਿਰ ਉਹਨਾਂ ਨੇ ਗੁਰੂ ਪ੍ਰੀਤਮ ਨਾਲ ਮਿਲ ਕੇ ਪ੍ਰੇਮ ਕਰਕੇ ਪਰਮੇਸ਼ੁਰ ਨੂੰ ਧਿਆਇਆ ਸੱਚੇ ਪਰਮੇਸ਼ੁਰ ਨੂੰ ਦਿਲ ਦੀ ਭਾਵਨਾ ਨਾਲ। ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ, ਇਹ ਸੱਜਣ ਮਿਲੇ ਨਾ ਵਿਛੁੜ ਹੈ ਜੇ ਆਪ ਮਿਲੇ ਕਰਤਾਰ। ਗੁਰਾਂ ਦੇ ਮਨ ਹੀ ਹੁੰਦਾ ਮੰਤਰ, ਮੰਤਰ ਦੇ ਉੱਪਰ ਮਨ ਮੰਨਿਆ ਗਿਆ ਕਿ ਗੁਰਾਂ ਦਾ ਉਪਦੇਸ਼ ਕੈਸਾ ਹੈ, ਕਿ ਅਪਾਰ ਪਰਮਾਤਮਾ ਦੀ ਪ੍ਰਾਪਤੀ ਕਰਵਾਉਣ ਵਾਲਾ ਉਪਦੇਸ਼ ਹੈ। ਅਪਾਰ ਦੀ ਪ੍ਰਾਪਤੀ ਕਰਨ ਵਾਲਾ ਜੋ ਗੁਰ ਸ਼ਬਦ ਹੈ ਉਹਨੂੰ ਜਦ ਮੰਨਿਆ ਤਾਂ ਮਨ ਹੀ ਤੇ ਜਿਹੜਾ ਮਨ ਸੀ ਨਾ ਉਹ ਮਨੌਤ ਵੱਲੋਂ ਮਨਾ ਹੋ ਗਏ। ਇਸ ਪ੍ਰਕਾਰ ਦੇ ਸੱਜਣ ਵਾਹਿਗੁਰੂ ਨਾਲ ਮਿਲੇ ਹੋਏ ਕਦੇ ਨਹੀਂ ਵਿਛੜਦੇ, ਜਿਹੜੇ ਕਰਤਾਰ ਨੇ ਆਪ ਮਿਲਾਏ ਨੇ ਆਪਣੇ ਨਾਲ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕਰੈ ਵਿਚਾਰ, ਵਿਛੜਿਆ ਕਾ ਕਿਆ ਵਿਛੜੈ ਜਿਨ੍ਹਾਂ ਦੂਜਾ ਪਾਏ ਪਿਆਰ। ਇੱਕ ਨਾ ਮਨਮੁਖਾਂ ਨੂੰ ਗੁਰਾਂ ਦੇ ਦਰਸ਼ਨ ਦੇ ਉੱਤੇ ਭਰੋਸਾ ਹੀ ਨਹੀਂ ਆਉਂਦਾ ਅਤੇ ਨਾ ਹੀ ਉਹ ਗੁਰੂ ਉਪਦੇਸ਼ ਦਾ ਵਿਚਾਰ ਕਰਦੇ। ਉਹ ਤਾਂ ਵਿਛੜੇ ਹੋਏ ਨੇ, ਭਾਵੇਂ ਕੋਲ ਵੀ ਬੈਠੇ ਆ ਜਾਂ ਭਰੋਸਾ ਹੀ ਨਹੀਂ। ਉਹਨਾਂ ਵਿਛੜਿਆਂ ਦਾ ਕੀ ਵਿਛੋੜਨਾ, ਉਹ ਤਾਂ ਅੱਗੇ ਹੀ ਵਿਛੜੇ ਹੋਏ ਨੇ। ਉਹਨਾਂ ਵਿਛੜਿਆਂ ਹੋਇਆਂ ਦਾ ਕੀ ਕਰੇ, ਵਿਛੋੜ ਨਾ ਕਰੇ, ਇਹਨਾਂ ਨੂੰ ਕੋਈ ਛੱਡ ਦਿਓ ਪਰੇ। ਜਿਹਨਾਂ ਮਨਮੁਖਾਂ ਦਾ ਦਵੈਸ਼ ਵਿੱਚ ਪਿਆਰ ਹੈ ਇਹੋ ਜਿਹਾ ਨਾਲ ਤਾਂ ਆਪਾਂ ਵੀ ਸਾਂਝ ਨਾ ਰੱਖੀਏ। ਆਪਾਂ ਨੂੰ ਵੀ ਕੀ ਲਾਭ ਹੋਣਾ ਇਹੋ ਜਿਹੇ ਨਾਲ ਮਿਲ ਕੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਿਆਰ ਕਰੋ ਹੀ ਨਾ ਇਹਨਾਂ ਨਾਲ। ਮਨਮੁਖ ਸੇਤੀ ਦੋਸਤੀ ਥੋੜਣਿਆ ਦਿਨ ਚਾਰ, ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵਈ, ਇਤ ਦੋਸਤੀ ਚੱਲਣ ਵਿਕਾਰ। ਮਨਮੁਖ ਬੰਦਿਆਂ ਨਾਲ ਜਿਹੜੀ ਦੋਸਤੀ ਕਰਨੀ ਹੈ ਇਹ ਥੋੜ੍ਹੇ ਦਿਨ ਰਹਿਣ ਵਾਲੀ ਹੈ। ਕਿੰਨੇ ਦਿਨ? ਚਾਰ ਕੁ ਦਿਨ ਰਹਿਣ ਵਾਲੀ ਹੈ। ਇਹਦਾ ਪਿਆਰ ਪ੍ਰੀਤੀ ਟੁੱਟਦਿਆਂ ਕੋਈ ਦੇਰ ਨਹੀਂ ਲੱਗਣੀ ਅਤੇ ਇਸ ਦੋਸਤੀ ਕਰਕੇ ਕਈ ਤਰ੍ਹਾਂ ਦੇ ਵਿਕਾਰ ਹੀ ਚੱਲਦੇ। ਉਹਨੇ ਕਿਹੜਾ ਚੰਗੇ ਪਾਸੇ ਲਿਜਾਣਾ ਇਹੋ ਜਿਹੇ ਮਨਮੁਖ ਨੇ, ਜਿਹਦਾ ਸਤਿਗੁਰਾਂ ਨਾਲ ਪਿਆਰ ਨਹੀਂ। ਉਹ ਕਹਿੰਦਾ ਛੱਡ ਪਰੇ, ਗੁਰੂ ਘਰ ਕੀ ਜਾਣਾ, ਰੱਬ ਦੇ ਕੋਲ ਕੀ ਨਾਮ ਜਪਣਾ, ਕੀ ਕੀਰਤਨ ਸੁਣਨਾ, ਚੱਲ ਉੱਥੇ ਕਿਤੇ ਪੁੱਠੇ ਪਾਸੇ ਚੱਲਦੇ ਹਾਂ। ਜਿਨ੍ਹਾਂ ਅੰਦਰ ਸੱਚੇ ਕਾ ਭਾਉ ਨਾਹੀਂ, ਨਾਮ ਨਾ ਕਰੈ ਪਿਆਰ, ਨਾਨਕ ਤਿੰਨ ਸਿਉਂ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਮਹਾਰਾਜ ਫਰਮਾਉਂਦੇ ਨੇ ਜਿਨ੍ਹਾਂ ਦੇ ਅੰਦਰ ਸੱਚੇ ਪਰਮੇਸ਼ੁਰ ਦਾ ਡਰ ਹੀ ਨਹੀਂ ਹੈ ਅਤੇ ਨਾਮ ਵਿੱਚ ਜਿਨ੍ਹਾਂ ਦਾ ਪਿਆਰ ਹੀ ਨਹੀਂ ਕਰਦੇ ਜਿਹੜੇ ਲੋਕ, ਮਹਾਰਾਜ ਫਰਮਾਉਂਦੇ ਨੇ ਉਹਨਾਂ ਦੇ ਨਾਲ ਦੋਸਤੀ ਕਿਆ ਕੀਚੈ, ਕੀ ਕਰਨੀ ਹੈ? ਜਿਹੜੇ ਮਨੁੱਖ ਕਰਤਾਰ ਨੇ ਆਪ ਹੀ ਭੁਲਾਏ ਹੋਏ ਨੇ। ਕਬੀਰ ਸਾਕਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ, ਭੱਜ ਜੋ ਕਹਿੰਦੇ ਇਹੋ ਜਿਹੇ ਬੰਦੇ ਕੋਲੋਂ ਦੂਰ ਚਲੇ ਜਾਓ, ਪੁੱਠੇ ਪਾਸੇ ਲਾਊਗਾ ਆਪਾਂ ਨੂੰ। ਮਹੱਲਾ ਤੀਜਾ। ਇੱਕ ਸਦਾ ਇੱਕ ਤੈ ਰੰਗ ਰਹਿ, ਤਿੰਨ ਕਹਿ ਹੋ ਸਦ ਬਲਿਹਾਰੈ ਜਾਉ, ਤਨ ਮਨ ਤਨ ਅਰਪੀ ਤਿੰਨ ਕਉ, ਨਿਵ ਨਿਵ ਲਾਗੋਂ ਪਾਏ। ਇੱਕ ਗੁਰਮੁਖ ਜਿਹੜੇ ਜੀਵ ਨੇ ਉਹ ਨਾ ਰੱਬ ਦੇ ਪਿਆਰੇ ਸਦੀਵ ਕਾਲ ਇੱਕ ਪਰਮੇਸ਼ੁਰ ਦੇ ਪ੍ਰੇਮ ਵਿੱਚ ਹੀ ਰੰਗੇ ਰਹਿੰਦੇ ਨੇ। ਮੈਂ ਸਦਾ ਹੀ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਵਾਂ, ਆਪਣਾ ਤਨ ਮਨ ਧਨ ਸਾਰਾ ਹੀ ਉਹਨਾਂ ਨੂੰ ਮੈਂ ਸੌਂਪ ਦਿੰਦਾ, ਸੌਂਪਦਾ ਪਈ ਉਹਨਾਂ ਨੂੰ ਅਰਪਣ ਕਰ ਦਿੰਦਾ ਅਤੇ ਨਿਉਂ ਨਿਉਂ ਕੇ ਉਹਨਾਂ ਦੀ ਚਰਨੀ ਲੱਗਦਾ। ਤਿੰਨ ਮਿਲਿਆ ਮਨ ਸੰਤੋਖੀ ਹੈ, ਤ੍ਰਿਸ਼ਨਾ ਭੁੱਖ ਸਭ ਜਾਏ, ਨਾਨਕ ਨਾਮ ਰੱਤੇ ਸੁਖੀਏ ਸਦਾ, ਸੱਚੇ ਸਿਉਂ ਲਿਵਲਾਏ। ਉਹਨਾਂ ਨਾਲ ਮਿਲਣ ਕਰਕੇ ਮਨ ਸੰਤੋਖੀ ਹੁੰਦਾ ਅਤੇ ਸਭ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਚਲੀ ਜਾਂਦੀ ਹੈ। ਮਹਾਰਾਜ ਕਥਨ ਕਰਦੇ ਨੇ ਜਿਹੜੇ ਜੀਵ ਸੱਚੇ ਨਾਲ ਲਿਵਲਾ ਕੇ ਨਾਮ ਵਿੱਚ ਰੰਗੇ ਗਏ ਆ ਉਹ ਸਦਾ ਹੀ ਸਦਾ ਸੁਖੀ ਰਹਿੰਦੇ ਆ। 588 ਅੰਗ 'ਤੇ ਅੱਗੇ ਫਰਮਾਉਂਦੇ ਆ, ਪੌੜੀ ਤਿਸ ਗੁਰ ਕਾ ਹੋ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ, ਤਿਸ ਗੁਰ ਕਾ ਸਦ ਬਲਿਹਾਰਨੈ, ਜਿਨ ਹਰ ਸੇਵਾ ਬਣਤ ਬਣਾਈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਉਂਦੇ, ਮੈਂ ਉਹਨਾਂ ਸਤਿਗੁਰਾਂ ਤੋਂ ਬਲਿਹਾਰ ਬਲਿਹਾਰ ਕੁਰਬਾਨ ਜਾਵਾਂ ਜਿਨ੍ਹਾਂ ਸਤਿਗੁਰਾਂ ਨੇ ਮੈਨੂੰ ਹਰ ਹਰ ਦੀ ਕਥਾ ਸੁਣਾਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ, ਮੈਂ ਉਸ ਗੁਰੂ ਤੋਂ, ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਤੋਂ ਬਲਿਹਾਰ ਜਾਵਾਂ ਜਿਸ ਗੁਰੂ ਨੇ ਹਰੀ ਦੀ ਸੇਵਾ ਰੂਪੀ ਬਣਾਵਟ ਆਪ ਬਣਾ ਦਿੱਤੀ, ਪਹਿਲੇ ਪਾਤਸ਼ਾਹ ਨੇ, ਦੂਜਿਆਂ ਨੇ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛੁਡਾਈ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਉਹ ਪਿਆਰਾ ਸਤਿਗੁਰੂ ਮੇਰੇ ਨਾਲ ਵੱਸਦਾ, ਉਹ ਮੈਨੂੰ ਜਿੱਥੇ ਕਿੱਥੇ ਛੁਡਾ ਲੈਂਦਾ, ਉਸ ਗੁਰੂ ਨੂੰ ਸ਼ਾਬਾਸ਼ ਹੈ। ਤੇ ਇਸ ਗੁਰ ਕੋ ਸ਼ਾਬਾਸ਼ ਹੈ ਜਿਨ ਹਰ ਸੋਝੀ ਪਾਈ, ਉਸ ਗੁਰੂ ਨੂੰ ਸ਼ਾਬਾਸ਼ ਹੈ, ਧੰਨ ਤਾਂ ਯੋਗ ਹੈ ਜਿਹਨੇ ਹਰੀ ਪਰਮੇਸ਼ਰ ਦੀ ਪ੍ਰਾਪਤੀ ਦੀ ਮੈਨੂੰ ਗਿਆਤ ਪਾਈ ਹੈ, ਮੈਨੂੰ ਸਮਝਾਇਆ ਵੀ ਬੰਦਾ ਬਣ ਗਿਆ, ਜਨਮ ਲਿਆ ਹੋਇਆ, ਤੇਰੇ ਅੰਦਰ ਜੋਤ ਹੈ, ਤੂੰ ਕੀ ਕੰਮ ਕਰਨਾ ਹੈ ਦੁਨੀਆ 'ਚ, ਰੋਟੀਆਂ ਖਾਣੀਆਂ, ਚਾਹ ਪਾਣੀ ਤਾਂ ਮਿਲ ਹੀ ਜਾਂਦਾ ਹੋਵੇਗਾ, ਘਰ ਘਾਟ ਵੀ ਹੈਗਾ, ਆ ਵਿਆਹ ਸ਼ਾਦੀਆਂ ਬਾਲ ਬੱਚੇ ਤਾਂ ਸਾਰੀ ਦੁਨੀਆ ਹੀ ਕਰਦੀ ਤੁਰੀ ਆਏਗੀ, ਸਾਡਾ ਕੀ ਫਾਇਦਾ, ਸਾਡੇ ਕੋਲ ਕਿਉਂ ਆਇਆ ਪਤਾ, ਨਾਮ ਜਪ, ਆਪਣੇ ਸਰੂਪ ਨੂੰ ਪਹਿਚਾਣ। ਸਤਿਗੁਰੂ ਫਿਰ ਸਿੱਖ ਨੂੰ ਕੋਲ ਬਿਠਾ ਕੇ ਆਪਣੇ ਵਰਗਾ ਹੀ ਬਣਾ ਲੈਂਦੇ ਨੇ, ਪਾਰਸ, ਜਾਂ ਉਹ ਸਤਿਗੁਰੂ ਕਿਰਪਾ ਕਰਦੇ ਸਿੱਖ ਦੇ ਉੱਤੇ। ਨਾਨਕ ਗੁਰ ਵਿਟਹੋਂ ਵਾਰਿਆ ਜਿਨ ਹਰ ਨਾਮ ਦਈਆ, ਮੇਰੇ ਮਨ ਕੀ ਆਸ ਪੁਰਾਈ। ਮੈਂ ਉਸ ਸਤਿਗੁਰੂ ਤੋਂ ਬਲਿਹਾਰ ਜਾਵਾਂ, ਗੁਰੂ ਅਮਰਦਾਸ ਮਹਾਰਾਜ ਤੋਂ, ਚੌਥੇ ਪਾਤਸ਼ਾਹ ਦੀ ਪੌੜੀ ਆ ਨਾ, ਤਾਂ ਜਿਨ੍ਹਾਂ ਨੇ ਹਰੀ ਨਾਮ ਦਿੱਤਾ ਅਤੇ ਮੇਰੇ ਮਨ ਦੀ ਆਸਾ ਪੂਰਾਈ ਪੂਰੀ ਕੀਤੀ ਹੈ। ਮੇਰਾ ਹੀਰ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰਨਾਮ ਦੀ ਉਹਨੇ ਨਾਥਾ। ਸੋ ਇਹ ਮਹਾਰਾਜ ਚੌਥੇ ਪਾਤਸ਼ਾਹ ਦਾ ਪਾਵਨ ਸ਼ਬਦ ਹੈ। ਸਲੋਕ ਮਹੱਲਾ ਤੀਜਾ। ਕ੍ਰਿਸ਼ਨਾ ਦਾਧੇ ਜਲ ਮੋਏ, ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ। ਤ੍ਰਿਸ਼ਨਾ ਰੂਪੀ ਅੱਗ ਦੀ ਦਾਧੀ ਹੁੰਦੀ ਸੜੀ ਹੋਈ, ਇਹ ਜੀਵ ਰੂਪ ਇਸਤਰੀ ਸੜ ਮਰ ਗਈ, ਅਤੇ ਜਲ ਜਲ ਕੇ ਨਾ ਫਿਰ ਇਹ ਜਾਲ ਹੁੰਦਾ ਜਾਲ, ਸੜ ਸੜ ਕੇ ਪੁਕਾਰ ਕਰਦੀ ਹੈ, ਜਲ ਜਲ ਕਰੇ ਪੁਕਾਰ। ਸੋ ਜੇਕਰ ਸੀਤਲ ਕਰਨ ਵਾਲਾ ਨਾਮ ਸਤਿਗੁਰਾਂ ਕੋਲੋਂ ਮਿਲ ਜਾਵੇ ਤਾਂ ਫਿਰ ਦੂਜੀ ਵਾਰ ਸੜਦੀ ਨਹੀਂ, ਜਲ ਜਲ ਕਰੇ। ਸੜਦੀ ਹੋਈ ਕਹਿੰਦੀ ਪਾਣੀ ਪਾਣੀ, ਜਲ ਜਲ ਪਾਣੀ ਨੂੰ ਵੀ ਕਹਿੰਦੇ ਆ ਨਾ, ਪੁਕਾਰ ਕਰਦੀ ਹਾਏ ਪਾਣੀ ਹਾਏ ਪਾਣੀ। ਨਾਮ ਦਾ ਜਲ ਫਿਰ ਗੁਰਾਂ ਨੇ ਛਿੱਟਾ ਦਿੱਤਾ, ਜਲ ਤੋਂ ਬਲ ਤੋਂ ਤਰੌਂਕਿਆ, ਫਿਰ ਇਹ ਸ਼ਾਂਤਲ ਸੀਤਲ ਹੋਇਆ। ਨਾਨਕ ਬਿਨ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਮਹਾਰਾਜ ਕਥਨ ਕਰਦੇ, ਹਰੀ ਨਾਮ ਤੋਂ ਬਿਨਾਂ ਨਿਰਭੈ ਤਾਂ ਕੋਈ ਵੀ ਨਹੀਂ, ਜਦ ਤੱਕ ਗੁਰਾਂ ਦੇ ਉਪਦੇਸ਼ ਦਾ ਵਿਚਾਰ ਨਹੀਂ ਕਰਦੀ ਊਂ ਹੀ ਡਰੀ ਜਾਂਦੀ ਹੈ। ਮਹੱਲਾ ਤੀਜਾ। ਭੇਖੀ ਅਗਨ ਨਾ ਬੁਝਈ, ਚਿੰਤਾ ਹੈ ਮਨ ਮਾਹੇ, ਵਰਮੀ ਮਾਰੀ ਸਾਪ ਨਾ ਮਰੈ, ਤਿਉਂ ਨਿਗੁਰੇ ਕਰਮ ਕਮਾਹੇ। ਭੇਖਾਂ ਦੇ ਧਾਰਨ ਨਾਲ ਪਰਮਾਤਮਾ ਦੀ ਤ੍ਰਿਸ਼ਨਾ ਰੂਪੀ ਜਿਹੜੀ ਆ ਨਾ, ਸੋ ਪਰਮਾਤਮਾ ਨੇ ਜਿਹੜੀ ਲਾ ਦਿੱਤੀ ਇਹਨੂੰ ਕ੍ਰਿਸ਼ਨਾ ਦੀ ਅੱਗ, ਹੁਣ ਇਹ ਭੇਖ ਧਾਰਨ ਕਰਕੇ ਉਹਨੂੰ ਬੁਝਾਉਣਾ ਚਾਹੁੰਦਾ ਪਦਾਰਥਾਂ ਦੀ ਅੱਗ ਨੂੰ, ਪਰ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਅੱਗ ਇਹਦੀ ਬੁਝਦੀ ਨਹੀਂ, ਕਿਉਂਕਿ ਇਹ ਵੀ ਉਹਦੀ ਖੇਡ ਹੀ ਆ ਪਰਮਾਤਮਾ ਦੀ। ਕਿਉਂਕਿ ਭੇਖੀ ਦੇ ਮਨ ਵਿੱਚ ਪਦਾਰਥਾਂ ਦੇ ਪਾਉਣ ਦੀ ਹਰ ਵੇਲੇ ਚਿੰਤਾ ਰਹਿੰਦੀ ਹੈ, ਮੈਨੂੰ ਉਹ ਪਦਾਰਥ ਮਿਲ ਜੇ, ਮੈਨੂੰ ਉਹ ਪਦਾਰਥ ਮਿਲ ਜੇ। ਜਿਵੇਂ ਵਰਮੀ ਮਾਰੀ, ਵਰਮੀ ਕਹਿੰਦੇ ਖੱਡ ਨੂੰ, ਖੁੱਡ ਦੇ ਬੰਦ ਕੀਤੀਆਂ ਸੱਪ ਨਹੀਂ ਮਰਦਾ, ਸੱਪ ਤਾਂ ਅੰਦਰ ਬੈਠਾ, ਇਹ ਉਹ ਨਗੁਰੇ ਪੁਰਸ਼ਾਂ ਦੇ ਕਰਮ ਕਮਾਉਣੇ ਐਵੇਂ ਨਿਸਫਲ ਹੀ ਹੈ। ਸੋ ਐਸਾ ਹੀ ਸਰੀਰ ਨੂੰ ਦੁੱਖ ਦਿੱਤਿਆਂ ਮਨ ਨਹੀਂ ਮਰਦਾ, ਸਤਿਗੁਰ ਦਾਤਾ ਸੇਵੀ ਹੈ, ਸ਼ਬਦ ਵਸੈ ਮਨ ਆਏ, ਮਨ ਤਨ ਸੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬੁਝਾਏ। ਨਾਮ ਦਾਤੇ ਸਤਿਗੁਰੂ ਦੀ ਸੇਵਾ ਕਰੀਏ ਤਾਂ ਮਨ ਵਿੱਚ ਉਪਦੇਸ਼ ਆ ਕੇ ਵੱਸਦਾ ਹੈ, ਅਸਲ ਗੱਲ ਸੇਵਾ ਨਾਲ ਬਣਦੀ ਸਾਰੀ। ਸੇਵਾ ਕੀਤੇ ਤੋਂ ਬਿਨਾਂ ਨਾ ਤਾਂ ਉਪਦੇਸ਼ ਵੱਸਦਾ, ਨਾ ਨਾਮ ਮਿਲਦਾ, ਨਾ ਸੋਝੀ ਆਉਂਦੀ ਆ, ਨਾ ਗੁਰਮਤ ਆਉਂਦੀ ਹੈ। ਸੇਵਾ ਲਈ ਟਾਈਮ ਕੱਢੋ, ਅਤੇ ਮਨ ਵੀ ਜਿਹੜਾ ਸੀਤ ਅਤੇ ਤਨ ਨੂੰ ਵੀ ਸ਼ਾਂਤੀ ਆਉਂਦੀ, ਤ੍ਰਿਸ਼ਨਾ ਰੂਪੀ ਅੱਗ ਫਿਰ ਸੇਵਾ ਕੀਤਿਆਂ ਬੁੱਝ ਜਾਂਦੀ ਆ। ਸੁੱਖਾਂ ਸਿਰ ਸਦਾ ਸੁੱਖ ਹੋਏ, ਜਾਂ ਵਿੱਚੋਂ ਆਪ ਗਵਾਏ, ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹਿ ਲਿਵਲਾਏ। ਜਾਂ ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਨੂੰ ਗਵਾਵੇ, ਗਵਾ ਦੇਵੇ ਨਾ ਬੰਦਾ ਅੰਦਰੋਂ ਆਪਾ ਭਾਵ ਹੌਲੀ ਹੌਲੀ ਹੌਲੀ, ਮੈਂ ਤਾਂ ਕੁਛ ਵੀ ਨਹੀਂ, ਤਾਂ ਸੁੱਖਾਂ ਵਿੱਚੋਂ ਸਦਾ ਸ਼੍ਰੋਮਣੀ ਸੁੱਖ ਹੁੰਦਾ। ਸੋ ਗੁਰਾਂ ਦੁਆਰੇ ਉਦਾਸਤਾਈ ਨੂੰ ਉਹ ਜੀਵ ਧਾਰਨ ਕਰਦਾ ਜਿਹੜਾ ਸੱਚ ਦੇ ਵਿੱਚ ਲਿਵ ਲਗਾਉਂਦਾ। ਜਦੋਂ ਸੱਚ ਵਿੱਚ ਲਿਵ ਲੱਗ ਗਈ ਤਾਂ ਵੈਰਾਗੀ ਬਣ ਗਿਆ, ਉਦਾਸੀ ਬਣ ਗਿਆ, ਕਿਉਂਕਿ ਉਹ ਮਨ ਨੂੰ ਸਮਝ ਲੱਗ ਗਈ ਕਿ ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਹੀ ਮਿਥਿਆ ਸਾਰਾ ਕੁਛ, ਫਿਰ ਕਾਹਨੂੰ ਚਿੱਤ ਜੋੜਨਾ ਇਹਦੇ ਵਿੱਚ। ਚਿੰਤਾ ਮੂਲ ਨਾ ਹੋਵੇ ਹਰ ਨਾਮ ਰੱਜਾ ਆ ਗਾਏ, ਨਾਨਕ ਨਾਮ ਬਿਨਾਨੈ ਛੂਟੀ ਹੈ ਹਉਮੈ ਪਚਹਿ ਪਚਾਏ। ਹੁਣ ਜਿਹੜੇ ਇਨਸਾਨ ਹਰੀ ਨਾਮ ਜਪ ਕੇ ਇਸ ਲੋਕ ਦੇ ਪਦਾਰਥਾਂ ਤੋਂ ਰੱਜਿਆ ਅਤੇ ਪ੍ਰਲੋਕ ਦੇ ਪਦਾਰਥਾਂ ਵੱਲ ਵੀ ਤ੍ਰਿਪਤ ਹੋਇਆ, ਉਹਨੂੰ ਚਿੰਤਾ ਕਦਾ ਚਿੱਤ ਹੁੰਦੀ ਨਹੀਂ। ਮਹਾਰਾਜ ਫਰਮਾਉਂਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ। ਇਹ ਜੀਵ ਹਉਮੈ ਵਿੱਚ ਆਪ ਭੱਜਦਾ ਅਤੇ ਹੋਰਨਾਂ ਨੂੰ ਖਰਾਬ ਕਰੀ ਜਾਂਦਾ ਹਉਮੈ ਕਰਕੇ। ਪੌੜੀ ਜਿਨੀ ਹਰ ਹਰ ਨਾਮ ਤੇ ਆਇਆ, ਤਿੰਨੀ ਪਾਇੜੇ ਸਰਬ ਸੁਖਾ, ਸਭ ਜਨਮ ਤਿੰਨਾ ਕਾ ਸਫਲ ਹੈ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ। ਪੌੜੀ ਉਚਾਰਨ ਕਰਦੇ ਨੇ ਮਹਾਰਾਜ ਚੌਥੇ ਪਾਤਸ਼ਾਹ ਵੀ ਜਿਨ੍ਹਾਂ ਪੁਰਸ਼ਾਂ ਨੇ ਵਾਹਿਗੁਰੂ ਵਾਹਿਗੁਰੂ ਨਾਮ ਧਿਆਇਆ, ਹਰ ਹਰ ਨਾਮ ਜਪਿਆ, ਉਹਨਾਂ ਨੇ ਸਾਰੇ ਹੀ ਸੁੱਖ ਪ੍ਰਾਪਤ ਕਰ ਲਏ ਨੇ। ਉਹਨਾਂ ਦਾ ਸਾਰਾ ਮਨੁੱਖਾ ਜਨਮ ਸਫਲਾ ਹੋ ਗਿਆ ਜਿਹਦੇ ਮਨ ਵਿੱਚ ਵਾਹਿਗੁਰੂ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ। ਜਿਨੀ ਗੁਰ ਕੈ ਬਚਨ ਆਰਾਧਿਆ, ਤਿੰਨ ਵਿਸਰ ਗਏ ਸਭ ਦੁੱਖਾ, ਤੇ ਸੰਤ ਭਲੇ ਗੁਰਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁੱਖਾ। ਜਿਨ੍ਹਾਂ ਨੇ ਗੁਰਾਂ ਦੇ ਬਚਨਾਂ ਦੁਆਰੇ ਹਰੀ ਨੂੰ ਆਰਾਧਿਆ ਨਾ, ਉਹਨਾਂ ਦੇ ਸਾਰੇ ਦੁੱਖ ਹੀ ਵਿਸਰ ਗਏ। ਉਹ ਸੰਤ ਗੁਰੂ ਕੇ ਸਿੱਖ ਚੰਗੇ ਨੇ। ਇੱਥੇ ਮਹਾਰਾਜ ਗੁਰਸਿੱਖਾਂ ਨੂੰ ਵੀ ਸੰਤ ਕਹਿੰਦੇ ਨੇ, ਤੇ ਸੰਤ ਭਲੇ ਗੁਰਸਿੱਖ ਹੈ। ਉਹ ਸੰਤ ਗੁਰੂ ਕੇ ਸਿੱਖ ਚੰਗੇ ਨੇ ਜਿਨ੍ਹਾਂ ਨੂੰ ਚੁੱਖਾ ਰੰਚਕ ਮਾਤਰ ਵੀ ਪਰਾਈ ਚਿੰਤਾ ਨਹੀਂ ਹੈ। ਬਹੁਤੇ ਲੋਕ ਸੰਤ ਅੱਖਰ ਤੇ ਚਿੜੀ ਜਾਂਦੇ ਨੇ। ਸੰਤ ਤਾਂ ਇੱਕ ਬੰਦਾ ਕਹਿੰਦਾ, ਸੰਤ ਕਹਾਉਂਦੇ ਲੋਕ ਇਹ ਪਹਿਲਾਂ ਨਹੀਂ ਸੀ ਹੁੰਦਾ। ਮੈਂ ਕਿਹਾ ਬਾਣੀ ਸਾਰੀ ਇਸ ਅੱਖਰ ਨਾਲ ਭਰੀ ਪਈ ਹੈ। ਗੁਰਸਿੱਖ ਮੂਲ ਰੂਪ ਵਿੱਚ ਆਪਾਂ ਸਾਰੇ ਗੁਰਸਿੱਖ ਹੈ, ਜਿੰਨੇ ਵੀ ਨੇ ਗੁਰੂ ਕੇ ਸਿੱਖ ਹੈ ਸਾਰੇ। ਫਿਰ ਇਹ ਚਾਹੇ ਕੋਈ ਅਮਰ ਛਕਦਾ ਫਿਰ ਉਹ ਸਿੰਘ ਸੱਜ ਜਾਂਦਾ, ਚਾਹੇ ਕੋਈ ਗ੍ਰਿਸਤੀ ਹੈ, ਚਾਹੇ ਕੋਈ ਡੇਰੇ 'ਚ ਰਹਿਣ ਵਾਲਾ, ਸਾਰੇ ਪਹਿਲਾਂ ਤਾਂ ਗੁਰਸਿੱਖ ਹੈ। ਫਿਰ ਅਵਸਥਾ ਜਦੋਂ ਬਣਦੀ ਹੈ, ਫਿਰ ਕਹਿੰਦੇ ਜੇ ਕੋਈ ਸੇਵਾਦਾਰ ਆ ਉਹ ਸੇਵਾ ਕਰਨ ਵਾਲਾ, ਉਹਨੂੰ ਆਪਾਂ ਕਹਿੰਦੇ ਇਹ ਸੇਵਾਦਾਰ ਹੈ। ਜੇ ਕੋਈ ਗ੍ਰੰਥੀ ਹੈ, ਪ੍ਰਕਾਸ਼ ਕਰਦਾ ਪਾਠ ਕਰਦਾ, ਇਹ ਗ੍ਰੰਥੀ ਹੈ। ਇਹ ਹੈ ਨਾ, ਜੇ ਕੋਈ ਕਥਾ ਕਰਦਾ ਕਹਿੰਦੇ ਇਹਨੇ ਕਥਾ ਕਰਨ ਵਾਲਾ, ਇਹ ਕੀਰਤਨ ਕਰਨ ਵਾਲਾ। ਇੱਕ ਹੁਣ ਬਹਿ ਕੇ ਸੁਣਦੇ ਨੇ ਅਤੇ ਸੁਣ ਕੇ ਕਮਾ ਲੈਂਦੇ ਨੇ, ਕਮਾ ਕੇ ਉਹ ਵੈਖਰੀ ਬਾਣੀ ਤੋਂ ਮੱਧਮਾ ਪਸੰਤੀ ਪਰਾ ਰੋਮ ਰੋਮ ਜਾਪ ਤੱਕ ਚਲੇ ਜਾਂਦੇ ਨੇ। ਅੱਗੇ ਅੱਗੇ ਅਵਸਥਾ ਵੱਧਦੀ ਜਾਂਦੀ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਗੁਰਸਿੱਖ ਤਾਂ ਉਹ ਹੈਗਾ ਹੀ ਹੈਗਾ, ਪਰ ਜਿਹੜੀ ਅਵਸਥਾ ਹੁੰਦੀ ਹੈ ਉਹ 'ਚ ਉਹਨੂੰ ਕਹਿੰਦੇ ਇਹ ਸੰਤ ਹੈ। ਇਹ ਸਟੂਡੈਂਟ ਤਾਂ ਸਾਰੇ ਹੀ ਜਿਵੇਂ ਹੁੰਦੇ ਨੇ, ਉਹ ਜਦੋਂ ਪੜ੍ਹ ਲਿਖ ਕੇ ਪ੍ਰੋਫੈਸਰ ਬਣ ਗਿਆ, ਇੰਜੀਨੀਅਰ ਬਣ ਗਿਆ, ਡਾਕਟਰ ਬਣ ਗਿਆ, ਤਾਂ ਉਹਨੂੰ ਹੁਣ ਆਪਾਂ ਕੀ ਕਹੀਏ, ਇਹ ਸਟੂਡੈਂਟ ਹੈ? ਨਹੀਂ, ਉਹਦੀ ਇੱਕ ਅਵਸਥਾ ਬਣ ਗਈ ਹੈ, ਉਹਦਾ ਡੈਜੀਗਨੇਸ਼ਨ ਹੋ ਜਾਂਦਾ। ਇਸੇ ਤਰ੍ਹਾਂ ਹੀ ਜਿਹੜਾ ਸੰਤ ਪਦਵੀ ਅੰਦਰ ਹੈ ਆਪਣੇ, ਸੋ ਸੰਤ ਰੂਪ ਹੈ ਇਹ ਸਾਧੂ ਰੂਪ ਹੋ ਗਿਆ। ਸਾਧ ਵਹੀ ਜਗ ਜਾਨੀਆਂ ਜਾ ਕੇ ਨਹੀਂ ਉਹ ਪਾਦ ਮਨ। ਸੋ ਗ੍ਰਿਸਤੀ ਸੰਤ ਮਹਾਤਮਾ ਹੁੰਦੇ ਨੇ, ਗ੍ਰਿਸਤੀ ਡੇਰੇ 'ਚ ਵੀ ਹੁੰਦੇ ਨੇ। ਸਾਧੂ ਉਹ ਹੁੰਦਾ ਜਿਹੜਾ ਸਭ ਕੁਛ ਤਿਆਗ ਕੇ ਇਕਾਂਤ ਵਾਸ ਕਰਕੇ ਜੰਗਲਾਂ ਦੇ ਵਿੱਚ ਜਾ ਬੈਠਾ, ਅਤੇ ਜਾਂ ਸਾਧੂ ਉਹ ਹੁੰਦਾ ਜਿਹੜਾ ਦੁਨੀਆਂ ਦੇ ਸਭ ਸਵਾਦਾਂ ਨੂੰ ਛੱਡ ਕੇ ਅਤੇ ਫਿਰ ਸਾਧੂ ਬਣ ਗਿਆ। ਉਹਦੀ ਅਵਸਥਾ ਬਹੁਤ ਉੱਚੀ ਹੁੰਦੀ ਹੈ, ਇਹ ਨਹੀਂ ਕਿ ਉਹਦੀ ਅਵਸਥਾ ਨਹੀਂ ਹੁੰਦੀ। ਇੱਥੇ ਮਹਾਰਾਜ ਕਹਿੰਦੇ ਉਹ ਸੰਤ ਗੁਰੂ ਕੇ ਸਿੱਖ ਚੰਗੇ ਨੇ, ਜਿਹਨੂੰ ਚੁੱਖਾ ਹੁੰਦਾ ਰੰਚਕ ਮਾਤਰ ਵੀ ਪਰਾਈ ਚਿੰਤਾ ਹੀ ਨਹੀਂ ਹੈ ਕੋਈ। ਧੰਨ ਧੰਨ ਤਿੰਨਾਂ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁੱਖਾ। ਉਹਨਾਂ ਦਾ ਗੁਰੂ ਧੰਨ ਹੈ, ਧੰਨ ਹੈ ਜਿਨ੍ਹਾਂ ਦੇ ਮੁੱਖ ਵਿੱਚ ਹਰੀ ਨਾਮ ਅੰਮ੍ਰਿਤ ਰੂਪ ਫਲ ਲੱਗਿਆ ਹੋਇਆ। ਉਹ ਫਲ ਮੁੱਖ ਵਿੱਚੋਂ ਗੁਰਸਿੱਖਾਂ ਨੂੰ ਕੜ ਕੜ ਕੇ ਛਕਾਈ ਜਾਂਦੇ ਆ, ਕਹਿ ਬਈ ਵਾਹਿਗੁਰੂ, ਬੋਲ ਬਈ ਵਾਹਿਗੁਰੂ। ਸਲੋਕ ਮਹੱਲਾ ਤੀਜਾ। ਕਲ ਮੈਂ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ, ਗੁਰ ਰਾਖੇ ਸੇ ਉੱਭਰੇ ਮਨ ਮੁੱਖਾਂ ਦੇ ਸਜਾਏ। ਇਹ ਕਲਯੁੱਗ ਦੇ ਵਿੱਚ ਕਲਾ ਰੂਪ ਪ੍ਰਪੰਚ ਵਿੱਚ ਜਿਹੜਾ ਜਮ ਹੈ ਨਾ, ਉਹ ਜਿੰਦ ਦਾ ਅਰੀ ਹੁੰਦਾ ਦੁਸ਼ਮਣ। ਉਹ ਜਿਹੜਾ ਜਿੰਦ ਦਾ ਸਾੜੀ ਦਾ ਦੁਸ਼ਮਣ ਹੈ ਨਾ, ਜੋ ਹੁਕਮ ਦੇ ਵਿੱਚ ਕਾਰ ਕਮਾਉਂਦਾ, ਸੋ ਜਿਹਦੇ ਗੁਰੂ ਰੱਖਿਅਕ ਹੋਏ ਉਹ ਬਚ ਗਏ। ਮਨਮੁੱਖ ਬੰਦੇ ਨੂੰ ਯਮਦੂਤ ਸਜ਼ਾ ਦਿੰਦਾ, ਤੋ ਨਾਮ ਸਨੇ ਜੋ ਆਉਂਦਾ ਨਾ ਭੱਟਾਂ ਦੇ ਸਵਈਆਂ ਦੇ ਵਿੱਚ, ਸੋ ਨਾਮ ਸੁਣੇ ਸੁੱਤ ਭਾਨ ਡਰਿਓ। ਨਾਮ ਸੁਣ ਕੇ ਨਾ ਗੁਰੂ ਅਮਰਦਾਸ ਜੀ ਦਾ ਭਾਨ, ਭਾਵ ਸੂਰਜ ਦਾ ਜਿਹੜਾ ਪੁੱਤਰ ਕੌਣ ਹੈ ਧਰਮ ਰਾਜਾ, ਇਹ ਵੀ ਡਰ ਗਿਆ। ਜਦੋਂ ਮਹਾਰਾਜ ਨੇ ਪਰਨ ਕੀਤਾ ਸੀ ਤੀਜੇ ਪਾਤਸ਼ਾਹ ਨੇ ਬਈ ਸਾਡੇ ਹੁੰਦਿਆਂ ਕਿਸੇ ਮਾਂ ਬਾਪ ਦੇ ਸਾਹਮਣੇ ਉਹਦਾ ਪੁੱਤਰ ਚੜ੍ਹਾਈ ਨਹੀਂ ਕਰੂਗਾ। ਇੱਕ ਮਹਾਰਾਜ ਨੇ ਹੁਕਮ ਕੀਤਾ ਵੀ ਮੇਰੇ ਇਲਾਕੇ ਵਿੱਚ ਕੋਈ ਬਿਮਾਰੀ ਨਾ ਆ ਕੇ ਵੜੇਗੀ। ਧਰਮ ਰਾਜਾ ਵੀ ਡਰ ਗਿਆ ਵੀ ਹੁਣ ਮੈਂ ਸੈਟਿੰਗ ਕਰ ਲਾਂ ਸਾਰੀ ਦਰਬਾਰ ਫਾਈਲਾਂ ਦੀ, ਬਈ ਜਮਦੂਤਾਂ ਨੂੰ ਬੁਲਾ ਕੇ ਕਹਿਣ ਲੱਗਿਆ ਵੀ ਗੁਰੂ ਅਮਰਦਾਸ ਜੀ ਨੇ ਇਹ ਪਾਰਨ ਕੀਤਾ ਵੀ ਜਿਹਦਾ ਮਾਂ ਬਾਪ ਹੈਗਾ ਉਹਦੇ ਲੜਕੇ ਨਾ ਲੈ ਕੇ ਆਇਓ, ਨਹੀਂ ਤਾਂ ਆਪਾਂ ਫਸ ਜਾਂਗੇ ਸਾਰੇ। ਇਸ ਪ੍ਰਕਾਰ ਬਿਮਾਰੀਆਂ ਵੀ ਸਾਰੀਆਂ ਹੀ ਕੱਢ ਦਿੱਤੀਆਂ ਉਸ ਇਲਾਕੇ ਵਿੱਚੋਂ ਮਹਾਰਾਜ ਜੀ ਨੇ। ਸੋ ਇਸ ਕਰਕੇ ਆ ਫਿਰ ਗੁਰ ਰੱਖੇ ਸੀ ਉੱਭਰੇ ਮਨਮੁੱਖਾਂ ਦੇ ਸਜਾਏ। ਹੁਣ ਜਿਨ੍ਹਾਂ ਨੂੰ ਫਿਰ ਗੁਰੂ ਸਾਹਿਬ ਰੱਖਦੇ ਨੇ, ਭਾਈ ਇਹ ਸਾਡੇ ਗੁਰਸਿੱਖ ਨੇ, ਪਿਆਰੇ ਨੇ, ਇਹਨਾਂ ਨੂੰ ਉਹ ਤਾਂ ਸੁੱਤੇ ਸਿੱਧੇ ਹੋਏ ਨੇ, ਨਿਤਨੇਮ ਕਰਦਾ ਬਾਣੀ ਪੜ੍ਹਦਾ ਅੰਮ੍ਰਿਤ ਛਕਿਆ, ਆਪੇ ਹੀ ਮਹਾਰਾਜ ਦਾ ਸਿੱਖ ਹੋ ਗਿਆ, ਆਪੇ ਹੀ ਮਹਾਰਾਜ ਕਹਿੰਦੇ ਯਮਦੂਤ ਨਹੀਂ ਦੇਖਦਾ ਫਿਰ ਉੱਧਰ ਨੂੰ। ਯਮਕਾਲ ਲੈ ਬਸ ਜੱਗ ਬੰਦ ਆ ਤਿਸ ਦਾ ਫਰੂ ਨਾ ਕੋਈ ਕੋਏ, ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁੱਖ ਨਾ ਹੋਏ। ਇਹ ਸਾਰਾ ਜਗਤ ਜਮਕਾਲ ਦੇ ਵੱਸ ਵਿੱਚ ਵੱਧਾ ਹੋਇਆ, ਇਸ ਲਈ ਉਹਦਾ ਫਰੂ ਹੁੰਦਾ ਰੱਖਿਅਕ, ਹੱਥ ਫੜਨੇ ਵਾਲਾ ਕੋਈ ਨਹੀਂ। ਸੋ ਜਿਹਨੇ ਜਮ ਨੂੰ ਪੈਦਾ ਕੀਤਾ, ਜਿਹਨੇ ਜਮ ਨੂੰ ਲਗਾਉਣਾ ਕੀਤਾ ਨਾ ਗੁਰਾਂ ਦੁਆਰੇ, ਉਹ ਪਰਮੇਸ਼ੁਰ ਨੂੰ ਉਹਦੀ ਸੇਵਾ ਕਰੀਏ ਤਾਂ ਉਸ ਗੁਰਮੁਖ ਬੰਦੇ ਨੂੰ ਕੋਈ ਦੁੱਖ ਨਹੀਂ ਲੱਗਦਾ। ਜਮਦੂ ਧਰਮ ਰਾਏ ਹੈ ਹਰ ਕਾ ਕੀਆ, ਧਰਮ ਰਾਜਾ ਤਾਂ ਹਰੀ ਦੇ ਹੀ ਬਣਾਇਆ ਹੋਇਆ, ਅਤੇ ਹਰੀ ਹਰੀ ਕਰੀ ਜਾਓ ਧਰਮ ਰਾਜਾ ਆਪੇ ਨੇੜੇ ਨਹੀਂ ਆਉਂਦਾ। ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ। ਮਹਾਰਾਜ ਕਹਿੰਦੇ ਜਮਦੂਤ ਕੋਈ ਐਂ ਨਹੀਂ ਵੀ ਮੂਰਖ ਜੇ ਨੇ ਜਾਂ ਊਈਂ ਕੁੱਟਣ ਲੱਗ ਜਾਣਗੇ ਆ ਕੇ, ਕਹਿੰਦੇ ਉਹਨਾਂ ਗੁਰਮੁਖਾਂ ਦੀ ਸੇਵਾ ਜਮਦੂਤ ਆ ਕੇ ਕਰਦੇ ਨੇ ਜਿਨ੍ਹਾਂ ਗੁਰਮੁਖਾਂ ਦੇ ਮਨ ਵਿੱਚ ਸੱਚਾ ਵਾਹਿਗੁਰੂ ਵਸਿਆ ਹੁੰਦਾ। ਪਹਿਲਾਂ ਵੀ ਮੈਂ ਦੱਸਿਆ ਸੀ ਨਾ ਇਹ ਜਮਦੂਤ ਜਿਹੜੇ ਨੇ, ਵੈਸੇ ਤਾਂ ਇਹ ਜਦੋਂ ਸਮਝ ਲਓ ਵਰਦੀ 'ਚ ਹੁੰਦੇ ਨੇ ਆਪਣੀ 'ਚ, ਕਾਲੇ ਲੰਬੇ ਸਿੰਘ ਜੇ, ਅਤੇ ਜੇ ਕਿਸੇ ਗੁਰਮੁਖ ਕੋਲ ਆਉਣਗੇ ਫਿਰ ਮਨੁੱਖਾ ਰੂਪ ਬਣਾ ਲੈਂਦੇ ਨੇ, ਦੂਰੋਂ ਆ ਕੇ ਸੇਵਾ ਵੀ ਕਰ ਜਾਂਦੇ ਵੀ ਸੇਵਾ ਗੁਰੂ ਘਰ 'ਚ ਵੀ ਕਰਦੇ ਆ ਕੇ ਗੁਪਤ ਰੂਪ 'ਚ ਕਰਦੇ ਨੇ, ਐਂ ਨਹੀਂ ਪਤਾ ਲੱਗਦਾ ਇਹਨਾਂ ਦਾ, ਅਤੇ ਕਰਕੇ ਸੇਵਾ ਇਹ ਆਪਣੇ ਇਹ ਵੀ ਸਫਲਾ ਕਰਦੇ ਆਪਣਾ ਆਪ, ਝਾੜੂ ਵੀ ਦੇ ਜਾਂਦੇ ਆ ਕਦੇ ਆ ਕੇ, ਕਿਉਂਕਿ ਇਹ ਕਿਹੜਾ ਮਾੜੇ ਆ, ਇਹ ਤਾਂ ਊਂ ਅਕਾਲ ਪੁਰਖ ਨੇ ਇਹਨਾਂ ਨੂੰ ਹੁਕਮ ਲਾਇਆ ਹੋਇਆ ਵੀ ਜਿਹੜੇ ਮਾੜੇ ਮਨਮੁੱਖ ਲੋਕ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਰਗੜਾ ਲਾਓ, ਕਟਾਪਾ ਕਰੋ, ਉਹਨਾਂ ਨੂੰ ਨਾਮ ਨਹੀਂ ਜਾਪਦੇ। ਮਹੱਲਾ ਤੀਜਾ, ਇਹ ਕਾਇਆ ਰੋਗ ਭਰੀ ਬਿਨ ਸਬਦ ਦੁੱਖ ਹੋਮੈ ਰੋਗ ਨਾ ਜਾਏ, ਸਤਿਗੁਰ ਮਿਲੈ ਤਾਂ ਨਿਰਮਲ ਹੋਵੇ ਹਰ ਨਾਮੋ ਮਨ ਵਸਾਏ। ਇਹ ਕਾਇਆ ਰੋਗ ਭਰੀ, ਇਹ ਦੇਹ ਰੋਗਾਂ ਨਾਲ ਭਰੀ ਹੋਈ ਹੈ, ਗੁਰ ਉਪਦੇਸ਼ ਤੋਂ ਬਿਨਾਂ ਦੁੱਖਦਾਈ ਹੋਮੈ ਰੂਪੀ ਰੋਗ ਨਹੀਂ ਜਾਂਦਾ। ਸਤਿਗੁਰਾਂ ਨਾਲ ਮਿਲ ਕੇ ਹਰੀ ਨਾਮ ਨੂੰ ਮਨ 'ਚ ਵਸਾਵੇ ਤਾਂ ਮਨ ਸ਼ੁੱਧ ਹੁੰਦਾ, ਆਪਾਂ ਖੁਸ਼ ਹੋ ਜਾਂਦੇ ਹਾਂ। ਸਿਰ ਦਰਦ ਹੁੰਦਾ ਗੋਲੀ ਖਾ ਲਈ, ਮੇਰਾ ਸਿਰ ਠੀਕ ਹੋ ਗਿਆ, ਫੋੜਾ ਫਿਣਸੀ ਠੀਕ ਹੋ ਗਿਆ, ਮੇਰੀ ਆਹ ਠੀਕ ਹੋ ਗਈ ਚੀਜ਼, ਕਦੇ ਹੋਮੇ ਵੱਲ ਧਿਆਨ ਨਹੀਂ ਦਿੱਤਾ ਜਿਹੜਾ ਅਸਲ ਰੋਗ ਚਿੰਬੜਿਆ ਹੋਇਆ। ਨਾਨਕ ਨਾਮ 'ਤੇ ਆਇਆ ਸੁਖਦਾਤਾ ਦੁੱਖ ਵਿਸਰਿਆ ਸਹਿਜ ਸੁਭਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਜਿਹਨੇ ਸੁਖਦਾਤੇ ਦਾ ਨਾਮ 'ਤੇ ਆਇਆ ਨਾ ਉਹਦਾ ਦੁੱਖ ਸੁਤੇ ਸਿੱਧੇ ਵਿਸਰ ਗਿਆ, ਉਹਨਾਂ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਹੋ ਗਈ, ਬਖਸ਼ਿਸ਼ ਹੀ ਹੋ ਗਈ ਹੈ। ਪੌੜੀ, ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕਾ ਹੋਂ ਸਦਾ ਘੁਮਾਇਆ, ਤਿਸ ਗੁਰ ਕਾ ਹੋਂ ਖੰਨੀਐ ਜਿਨ ਮਧਸੂਦਨ ਹਰ ਨਾਮ ਸੁਣਾਇਆ। ਹੁਣ ਜਿਨ੍ਹਾਂ ਸਤਿਗੁਰੂ ਅਮਰਦਾਸ ਜੀ ਨੇ ਜਗ ਜੀਵਨ ਭਾਵ ਪਰਮੇਸ਼ੁਰ ਦੀ ਪ੍ਰਾਪਤੀ ਦਾ ਉਪਦੇਸ਼ ਦਿੱਤਾ, ਚੌਥੇ ਪਾਤਸ਼ਾਹ ਦੀ ਪੌੜੀ ਹੈ, ਕਹਿੰਦੇ ਨੇ ਉਸ ਗੁਰੂ ਉੱਤੋਂ ਮੈਂ ਸਦਾ ਹੀ ਘੁਮਾਇਆ, ਬਲਿਹਾਰ ਜਾਵਾਂ, ਕੁਰਬਾਨ ਜਾਵਾਂ ਮੈਂ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਜੀ ਤੋਂ ਮੈਂ ਉਸ ਗੁਰੂ ਤੋਂ ਖੰਨੀਐ, ਕੁਰਬਾਨ ਜਾਵਾਂ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ, ਬਲਿਹਾਰ ਜਾਈਏ ਜਿਨ੍ਹਾਂ ਨੇ ਮਧੂ ਦੈਂਤ ਦੇ ਸੂਦਨ ਭਾਵ ਨਾਸ ਕਰਨ ਵਾਲੇ ਹਰੀ ਦਾ ਨਾਮ ਸੁਣਾਇਆ। ਇਸ ਗੁਰਗਾ ਹੋਂ ਵਾਰਣੈ ਜਿਨ ਹੋਮੈ ਬਿਖ ਸਭ ਰੋਗ ਗਵਾਇਆ, ਤਿਸ ਸਤਿਗੁਰ ਕਾ ਵੱਡ ਪੁੰਨ ਹੈ ਜਿਨ ਅਵਗੁਣ ਕੱਟ ਗੁਣੀ ਸਮਝਾਇਆ। ਮੈਂ ਉਸ ਗੁਰੂ ਤੋਂ ਬਲਿਹਾਰ ਜਾਂਦਾ ਜਿਹਨੇ ਹੋਮੈ ਰੂਪੀ ਰੋਗ ਅਤੇ ਬਿਖ ਸਭ ਸਾਰਿਆਂ ਵਿਸ਼ਿਆਂ ਨੂੰ ਨਾਸ ਕੀਤਾ, ਸੋ ਉਹਨੂੰ ਬੜਾ ਭਾਰੀ ਪੁੰਨ ਪ੍ਰਾਪਤ ਹੋਵੇਗਾ। ਉਹਨਾਂ ਗੁਰਾਂ ਨੂੰ ਵੀ ਪੁੰਨ ਲੱਗੇਗਾ ਇਸ ਗੱਲ ਦਾ ਵੀ ਉਹਨਾਂ ਨੇ ਇੰਨੀ ਦੁਨੀਆਂ ਤਾਰੀ ਹੈ। ਉਹ ਪੁੰਨ ਉਹ ਲਿਜਾਂਦੇ ਨਹੀਂ, ਉਹ ਪੁੰਨ ਗਾਹਾਂ ਫਿਰ ਸਾਨੂੰ ਹੀ ਦੇ ਜਾਂਦੇ ਵਾਪਸ, ਕਿਉਂਕਿ ਉਹ ਤਾਂ ਪੁੰਨੀ ਪਾਪੀ ਆਖਣ ਨਾ ਹੈ, ਉਹ ਫਿਰ ਸਾਨੂੰ ਹੀ ਪੁੰਨ ਲੱਗ ਜਾਂਦੇ ਨੇ। ਜਿਹੜੇ ਉਹਨਾਂ ਦੀ ਸੇਵਾ ਕਰਦੇ ਉਹਨਾਂ ਨੂੰ ਪੁੰਨ ਮਿਲ ਜਾਂਦੇ ਆ, ਜਿਹੜੇ ਨਿੰਦਾ ਕਰਦੇ ਆ ਉਹਨਾਂ ਨੂੰ ਹੋਰ ਹੀ ਕੁਛ ਮਿਲ ਜਾਂਦਾ ਫਿਰ। ਪਰ ਜਿਨ੍ਹਾਂ ਸਤਿਗੁਰਾਂ ਨੇ ਔਗੁਣਾਂ ਨੂੰ ਕੱਟ ਕੇ ਗੁਣੀ ਹੁੰਦਾ ਪਰਮਾਤਮਾ ਦੀ ਪ੍ਰਾਪਤੀ ਦਾ ਮੈਨੂੰ ਯਤਨ ਸਮਝਾ ਦਿੱਤਾ, ਉਹਨਾਂ ਨੇ ਕਿਰਪਾ ਕਰ ਦਿੱਤੀ ਹੈ। ਸੋ ਸਤਿਗੁਰ ਤਿੰਨ ਕਉ ਭੇਟੇ ਆ ਜਿਨ ਕੈ ਮੁੱਖ ਮਸਤਕ ਭਾਗ ਲਿਖ ਪਾਇਆ, 599 ਅੰਗ ਤੇ ਫਰਮਾਉਂਦੇ ਨੇ ਉਹ ਸਤਿਗੁਰੂ ਉਹਨਾਂ ਨੂੰ ਮਿਲਿਆ ਜਿਨ੍ਹਾਂ ਦੇ ਮੱਥੇ ਉੱਪਰ ਮੁੱਖ ਭਾਗ ਦਾ ਲੇਖ ਲਿਖਿਆ, ਚੰਗੇ ਸ਼੍ਰੋਮਣੀ ਭਾਗ ਲਿਖਿਆ। ਸਲੋਕ ਮਹੱਲਾ ਤੀਜਾ, ਭਗਤ ਕਰਹਿ ਮਰ ਜੀ ਵੜੇ, ਗੁਰਮੁਖ ਭਗਤ ਸਦਾ ਹੋਏ, ਉਹਨਾਂ ਕੋ ਤੁਰ ਭਗਤ ਖਜ਼ਾਨਾ ਬਖਸਿਆ, ਮੇਟ ਨਾ ਸਕੈ ਕੋਏ। ਮਰ ਜੀ ਵੜੇ ਹੁੰਦੇ ਸੰਸਾਰ ਵੱਲੇ, ਇਸ ਪਾਸੋਂ ਨੇ ਸੰਸਾਰ ਤਰਫੋਂ ਮਰ ਗਏ ਨਾ, ਜੋ ਗੁਰਮੁਖ ਉਧਰੋਂ ਬਿਲਕੁਲ ਮਨ ਮੋੜ ਲਿਆ, ਉਹੀ ਪਰਮੇਸ਼ਰ ਦੀ ਭਗਤੀ ਕਰਦੇ ਆ। ਉਹਨਾਂ ਦੀ ਭਗਤੀ ਕੀਤੀ ਹੋਈ ਹਮੇਸ਼ਾ ਹੀ ਪ੍ਰਵਾਨ ਹੁੰਦੀ ਆ, ਕਿਉਂਕਿ ਉਹਨਾਂ ਮਰ ਜੀਵੜਿਆਂ ਨੂੰ ਧੁਰ ਤੋਂ ਹੀ ਵਾਹਿਗੁਰੂ ਨੇ ਭਗਤੀ ਰੂਪ ਖਜ਼ਾਨਾ ਬਖਸ਼ਿਆ ਹੋਇਆ, ਇਸ ਲਈ ਉਹਨੂੰ ਕੋਈ ਵੀ ਮੇਟ ਨਹੀਂ ਸਕਦਾ। ਗੁਣ ਨਿਦਾਨ ਮਨ ਪਾਇਆ, ਏਕੋ ਸੱਚਾ ਸੋਏ, ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ। ਗੁਣਾਂ ਦਾ ਜੋ ਨਿਧਾਨ ਹੈ, ਖਜ਼ਾਨਾ ਜੋ ਇੱਕ ਸੱਚਾ ਹੈ, ਉਹਨੂੰ ਉਹਨਾਂ ਨੇ ਮਨ ਵਿੱਚ ਪਾ ਲਿਆ। ਮਹਾਰਾਜ ਕਥਨ ਕਰਦੇ ਇਸ ਬਚਨ ਨੂੰ ਕਿ ਗੁਰਮੁਖ ਪੁਰਸ਼ ਜਿਹੜੇ ਆ ਉਹ ਵਾਹਿਗੁਰੂ ਨਾਲ ਇਉਂ ਮਿਲੇ ਹੋਏ ਨੇ, ਐਸੇ ਮਿਲ ਰਹੇ ਨੇ, ਜਿਸ ਕਰਕੇ ਫਿਰ ਉਹਨਾਂ ਦਾ ਕਦੇ ਵਿਛੋੜਾ ਹੁੰਦਾ ਹੀ ਨਹੀਂ, ਉਹ ਸਤਿਗੁਰੂ ਦੇ ਵਿੱਚ ਲੀਨ ਹੀ ਹੋ ਜਾਂਦੇ। ਮਹਾਰਾਜ ਵੀ ਉਹਨਾਂ ਨੂੰ ਨਹੀਂ ਛੱਡਦੇ, ਸਤਿਗੁਰੂ ਸੱਚੇ ਪਾਤਸ਼ਾਹ ਵੀ ਉਹਨਾਂ ਨੂੰ ਆਪਣੇ ਨਾਲ ਹੀ ਫਿਰ ਮਿਲਾ ਲੈਂਦੇ ਆ। ਉਹਨਾਂ ਦੇ ਉੱਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦੇ ਹਨ। ਮਹੱਲਾ ਤੀਜਾ, ਸਤਿਗੁਰ ਕੀ ਸੇਵਨਾ ਕੀਨੀਆਂ, ਕਿਆ ਉਹ ਕਰੇ ਵਿਚਾਰ, ਸ਼ਬਦ ਸਾਰ ਨਾ ਜਾਣਈ, ਬਿਖ ਭੂਲਾ ਗਾਵਾਰ। ਹੁਣ ਜਿਹੜੇ ਇਨਸਾਨ ਨੇ ਸਤਿਗੁਰਾਂ ਦੀ ਸੇਵਾ ਹੀ ਨਹੀਂ ਕੀਤੀ, ਉਹਨੇ ਸੱਤ ਅਤੇ ਅਸੱਤ ਦੇ ਨਿਰਣੇ ਦਾ ਵਿਚਾਰ ਕੀ ਕਰਨਾ ਵਿਚਾਰੇ ਨੇ। ਜੋ ਗੁਰਾਂ ਦੇ ਉਪਦੇਸ਼ ਦੀ ਕਦਰ ਹੀ ਨਹੀਂ ਜਾਣਦਾ, ਉਹ ਗਵਾਰ ਝੱਲਾ ਮੂਰਖ ਵਿਸ਼ਿਆਂ ਵਿੱਚ ਹੀ ਭੁੱਲਿਆ ਫਿਰਦਾ। ਅਗਿਆਨੀ ਅੰਧ ਬਹੁ ਕਰਮ ਕਮਾਵੈ, ਦੂਜੈ ਪਾਏ ਪਿਆਰ, ਅਣ ਹੁੰਦਾ ਆਪ ਗਣਾਏਂਦੇ, ਜਮ ਮਾਰ ਕਰੇ ਤਿੰਨ ਖੁਆਰ। ਉਹ ਅੰਨਾ ਗਿਆਨੀ ਜੀਵ ਜਿਹੜਾ ਨਾ, ਬਹੁਤ ਤਰ੍ਹਾਂ ਦੇ ਕਰਮਾਂ ਨੂੰ ਕਮਾਉਂਦਾ, ਮੈਂ ਪਤਾ ਨਹੀਂ ਗਾਂ ਹੀ ਲੰਘ ਜੂੰਗਾ ਸਾਰਿਆਂ ਤੋਂ, ਅਤੇ ਦਵੈਸ਼ ਭਾਵ ਵਿੱਚ ਪਿਆਰ ਕਰਦਾ, ਈਰਖਾ, ਹਮੇਸ਼ਾ ਦੂਜੇ ਨਾਲ ਐਵੇਂ ਈਰਖਾ ਕਰੀ ਜਾਣੀ, ਨਫ਼ਰਤ ਕਰੀ ਜਾਣੀ, ਅਤੇ ਅਣਹੁੰਦਾ ਹੁੰਦਾ ਆਪਣੇ ਵਿੱਚ ਸ਼ੁਭ ਗੁਣ ਕੋਈ ਨਹੀਂ, ਪਰ ਆਪਣੇ ਆਪ ਨੂੰ ਸ੍ਰੇਸ਼ਠ ਗਣਾਉਣਾ ਸਾਰਿਆਂ ਦਾ, ਉਹ ਆਕੜ ਆਕੜ ਕੇ ਮੂਹਰੇ ਬਹਿਣਾ, ਜਮ ਉਹਨਾਂ ਨੂੰ ਮਾਰ ਮਾਰ ਕੇ ਖੁਆਰ ਕਰਦਾ, ਖਰਾਬ ਕਰਦਾ। ਨਾਨਕ ਕਿਸਨੋ ਆਖੀ ਹੈ, ਜਾਂ ਆਪੇ ਬਖਸ਼ਣਹਾਰ। ਹੁਣ ਮਹਾਰਾਜ ਕਥਨ ਕਰਦੇ, ਕਿਹਨੂੰ ਜਾ ਕੇ ਕੁਛ ਆਖਣਾ ਕਰੀਏ, ਜਦੋਂ ਆਪ ਹੀ ਵਾਹਿਗੁਰੂ ਬਖਸ਼ਣੇ ਵਾਲਾ। ਪੌੜੀ ਤੂੰ ਕਰਤਾ ਸਭ ਕਿਛ ਜਾਣਦਾ, ਸਭ ਜੀਅ ਤੁਮਾਰੇ, ਜਿਸ ਤੂੰ ਪਾਵੈ ਤਿਸ ਤੂੰ ਮੇਲ ਲੈ, ਕਿਆ ਜੰਤ ਵਿਚਾਰੇ। ਹੇ ਕਰਤਾ ਵਾਹਿਗੁਰੂ, ਤੂੰ ਸਭ ਕੁਛ ਜਾਣ ਲੈ, ਸਭ ਜਾਣੀ ਜਾਣੋ, ਅੰਤਰ ਜਾਮੀ ਹੋ, ਕਿਉਂਕਿ ਸਾਰੇ ਜੀਅ ਤੇਰੇ ਹੀ ਪੈਦਾ ਕੀਤੇ ਹੋਏ ਆ, ਸਭ ਤੁਹਾਡੇ ਹੀ ਬਣਾਏ, ਤੁਸੀਂ ਹੀ ਵਿੱਚ ਬੈਠੇ ਹੋ ਸਾਰਿਆਂ ਦੇ, ਹਰੇਕ ਦੇ ਅੰਦਰ ਦੀ ਜਾਣਦੇ ਹੋ। ਸੋ ਜਿਹਨੂੰ ਤੁਸੀਂ ਚਾਹੁੰਦੇ ਹੋ ਉਹਨੂੰ ਆਪਣੇ ਨਾਲ ਮਿਲਾ ਲੈਂਦੇ ਹੋ। ਇਹ ਜੀਵ ਵਿਚਾਰੇ ਕੌਣ ਨੇ ਜੋ ਆਪਣੇ ਆਪ ਤੁਹਾਨੂੰ ਮਿਲ ਸਕਣ। ਤੂੰ ਕਰਨ ਕਾਰਨ ਸਮਰੱਥ ਹੈ, ਸੱਚ ਸਿਰਜਣਹਾਰੇ, ਜਿਸ ਤੂੰ ਮਿਲ ਹੈ ਪਿਆਰਿਆ, ਸੋ ਤੁਧ ਮਿਲੈ ਗੁਰਮੁਖ ਵਿਚਾਰੇ। ਇਹ ਸੱਚੇ ਸਿਰਜਣਹਾਰ ਵਾਹਿਗੁਰੂ, ਤੂੰ ਸਭ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ, ਇਹ ਪਿਆਰਿਆ, ਇਹ ਵਾਹਿਗੁਰੂ, ਜਿਸ ਨੂੰ ਤੂੰ ਆਪਣੇ ਨਾਲ ਮਿਲਾਉਂਦਾ ਉਹੀ ਤੈਨੂੰ ਮਿਲਦਾ। ਪਰ ਇਹ ਗੱਲ ਨੂੰ ਗੁਰਮੁਖ ਜਾਣੀ ਵਿਚਾਰ ਸਕਦੇ ਆ ਨਾ, ਇਸ ਗੱਲ ਨੂੰ ਹੋਰ ਤਾਂ ਨਾ ਕੋਈ ਸਮਝ ਸਕਦਾ। ਸੋ ਜਿਸ ਤੂੰ ਮਿਲ ਹੈ ਪਿਆਰਿਆ, ਸੋ ਤੁਧ ਮਿਲੈ ਗੁਰਮੁਖ ਵਿਚਾਰੇ। ਹਉ ਮਲਿਹਾਰੀ ਸਤਿਗੁਰ ਆਪਣੇ, ਜਿਨ ਮੇਰਾ ਹਰ ਅਲੱਖ ਲਖਾਰੇ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਬਲਿਹਾਰ ਜਾਂਦਾ, ਜਿਨ੍ਹਾਂ ਨੇ ਮੇਰਾ ਅਲੱਖ ਹਰੀ ਮੈਨੂੰ ਲਖਾਰੇ ਤੋਂ ਭਾਵ ਜੜਾ ਦਿੱਤਾ ਹੈ। ਸਲੋਕ ਮਹੱਲਾ ਤੀਜਾ, ਰਤਨਾ ਪਾਰਖ ਜੋ ਹੋਵੈ, ਸੋ ਰਤਨਾ ਕਰੇ ਵਿਚਾਰ, ਰਤਨਾ ਸਾਰ ਨਾ ਜਾਣਈ, ਅਗਿਆਨੀ ਅੰਧ ਅੰਧਾਰ। ਜੋ ਜੀਵ ਜਿਹੜਾ ਹੈ ਨਾ, ਰਤਨਾਂ ਦੇ ਪਰਖਣ ਵਾਲਾ ਹੁੰਦਾ, ਉਹੀ ਰਤਨਾਂ ਦੀ ਵਿਚਾਰ ਕਰਦਾ। ਇਸੇ ਤਰ੍ਹਾਂ ਸ਼ੁਭ ਗੁਣਾਂ ਦੇ ਪਰਖਣੇ ਵਾਲਾ ਜੋ ਹੁੰਦਾ, ਸ਼ੁਭ ਗੁਣਾਂ ਦੀ ਵਿਚਾਰ ਕਰਦਾ। ਸ਼ੁਭ ਗੁਣਾਂ ਰੂਪੀ ਰਤਨਾਂ ਦੀ ਸਾਰ ਜਿਹੜੀ ਕਦਰ ਨੂੰ ਜਿਹੜਾ ਨਹੀਂ ਜਾਣਦਾ, ਉਹ ਅੰਧੇ ਅਗਿਆਨੀ ਨੂੰ ਹਨੇਰਾ ਹੀ ਬਣਿਆ ਰਹਿੰਦਾ। ਮਹਾਰਾਜ ਆਪ ਦੱਸੋ ਸਾਨੂੰ ਵੀ, ਸੋਝੀ ਪਾਓ ਰਤਨ ਕੀ ਹੁੰਦਾ। ਰਤਨ ਗੁਰੂ ਕਾ ਸ਼ਬਦ ਹੈ, ਬੂਝੈ ਬੂਝਣਹਾਰ, ਮੂਰਖ ਆਪ ਗਣਾਏਂਦੇ, ਮਰ ਜੰਮੈ ਹੋਏ ਖੁਆਰ। ਗੁਰਾਂ ਦਾ ਜੋ ਉਪਦੇਸ਼ ਹੈ, ਇਹੀ ਰਤਨ ਰੂਪ ਹੈ ਭਾਈ। ਕੋਈ ਵਿਰਲੇ ਬੁੱਝਣੇ ਵਾਲਾ ਇਹ ਉਪਦੇਸ਼ ਰੂਪੀ ਰਤਨ ਨੂੰ ਸਮਝਦਾ। ਮੂਰਖ ਬੰਦੇ ਆਪਣੇ ਆਪ ਨੂੰ ਜਣਾਉਂਦੇ ਰਹਿੰਦੇ, ਗਣਾਉਂਦੇ ਰਹਿੰਦੇ ਹੈ, ਅਤੇ ਉਹ ਫਿਰ ਮਰਨੇ ਜੰਮਣੇ ਵਿੱਚ ਹੀ ਖਰਾਬ ਹੁੰਦੇ ਰਹਿੰਦੇ ਹਮੇਸ਼ਾ। ਨਾਨਕ ਰਤਨਾ ਸੋਲ ਹੈ, ਜਿਸ ਗੁਰਮੁਖ ਲੱਗੈ ਪਿਆਰ, ਸਦਾ ਸਦਾ ਨਾਮ ਉਚਰੈ, ਹਰ ਨਾਮੋ ਨਿਤ ਵਿਵਹਾਰ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਉਪਦੇਸ਼ ਰੂਪ ਰਤਨ ਨੂੰ ਉਹ ਪੁਰਸ਼ ਲਹਿ ਤੋਂ ਭਾਵ ਲੈਂਦਾ ਹੈ ਜਿਸ ਗੁਰਮੁਖ ਦਾ ਮੁਖੀ ਗੁਰਾਂ ਚ ਪ੍ਰੇਮ ਲੱਗਿਆ ਹੁੰਦਾ ਉਹ ਸਦਾ ਸਦਾ ਨਾਮ ਨੂੰ ਉਚਾਰਦਾ ਤੇ ਹਰੀ ਨਾਮ ਦਾ ਨਿਤਾ ਪ੍ਰਤੀ ਵਿਹਾਰ ਕਰਦਾ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਅਵਤਾਰ ਜੋ ਪਰਮੇਸ਼ਰ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਜੀਵ ਹਿਰਦੇ ਚ ਹਰੀ ਨੂੰ ਧਾਰ ਕੇ ਰੱਖਦਾ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆਂ ਹਰ ਨਾਮ ਨਾ ਲੱਗੋ ਪਿਆਰ ਮਤ ਤੁਮ ਜਾਣ ਹੋਏ ਜੀਵਦੇ ਹੋਏ ਆਪ ਮਾਰੇ ਕਰਤਾਰ ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਨਹੀਂ ਕੀਤੀ ਅਤੇ ਜਿਨ੍ਹਾਂ ਦਾ ਹਰੀ ਨਾਮ ਸਿਮਰਨ ਚ ਪ੍ਰੇਮ ਨਹੀਂ ਲੱਗਿਆ ਤੁਸੀਂ ਉਹਨਾਂ ਨੂੰ ਮਤਾਂ ਜਿਉਂਦੇ ਜਾਣੋ ਕਿਉਂਕਿ ਉਹਨਾਂ ਨੂੰ ਤਾਂ ਕਰਤਾਰ ਨੇ ਆਪ ਹੀ ਮਾਰ ਦਿੱਤਾ ਹਉ ਮੈਂ ਵੱਡਾ ਰੋਗ ਹੈ ਭਾਏ ਦੂਜਾ ਕਰਮ ਕਮਾਏ ਨਾਨਕ ਮਨਮੁਖ ਜੀਵਦਿਆਂ ਮੋਏ ਹਰ ਵਿਸਰਿਆ ਦੁੱਖ ਪਾਏ ਉਹਨਾਂ ਦੇ ਅੰਦਰ ਹਉਮੈ ਰੂਪੀ ਇੱਕ ਵੱਡਾ ਰੋਗ ਚਿੰਬੜਿਆ ਉਹ ਦਵੈਤ ਭਾਅ ਦੇ ਸਹਿਤ ਕਰਮ ਕਮਾਉਂਦੇ ਆ ਮਹਾਰਾਜ ਕਥਨ ਕਰਦੇ ਆ ਮਨਮੁਖ ਜੀਵ ਜਿਉਂਦਿਆਂ ਹੀ ਮਰ ਗਏ ਉਹਨਾਂ ਨੂੰ ਮਰਿਆ ਵਰਗੇ ਹੀ ਆ ਉਹਨਾਂ ਨੂੰ ਹਰੀ ਨਾਮ ਭੁੱਲ ਗਿਆ ਇਸ ਲਈ ਉਹ ਦੁੱਖ ਪਾਉਂਦੇ ਨੇ ਪੌੜੀ ਜਿਸ ਅੰਤਰ ਹਿਰਦਾ ਸੁੱਧ ਹੈ ਤਿਸ ਜਨ ਕਹੋ ਸਭ ਨਮਸਕਾਰੀ ਜਿਸ ਅੰਦਰ ਨਾਮ ਨਿਧਾਨ ਹੈ ਤਿਸ ਜਨ ਕਹੋ ਹੋਮ ਬਲਿਹਾਰੀ ਜਿਹੜੇ ਜੀਵ ਦਾ ਅੰਦਰੋਂ ਹਿਰਦਾ ਸ਼ੁੱਧ ਹੈ ਉਹਨੂੰ ਸਾਰੇ ਮੱਥਾ ਟੇਕਦੇ ਆ ਹੁਣ ਜਿਹੜੇ ਪੁਰਸ਼ ਦੇ ਅੰਦਰ ਨਾਮ ਨਿਧੀਆਂ ਦਾ ਖਜ਼ਾਨਾ ਵਸਿਆ ਉਹ ਪੁਰਸ਼ ਤੋਂ ਬਲਿਹਾਰ ਜਾਵਾਂ ਮੈਂ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤਿਗੁਰ ਸਭ ਨਾ ਕਾਮਿਤ ਹੈ ਸਭ ਤੇ ਸਹਿ ਪਿਆਰੀ ਜਿਹਦੀ ਬੁੱਧੀ ਅੰਦਰ ਵਿਵੇਕ ਹੈ ਗਿਆਨ ਹੈ ਅਤੇ ਹਰੀ ਮੁਰਾਰੀ ਦਾ ਨਾਮ ਵਸਿਆ ਹੈ ਉਹ ਸਤਿਗੁਰੂ ਸਾਰਿਆਂ ਦਾ ਮਿੱਤਰ ਹੈ ਅਤੇ ਸਾਰੇ ਲੋਕ ਉਹਨਾਂ ਨਾਲ ਪਿਆਰ ਕਰਦੇ ਨੇ ਸਭ ਆਤਮ ਰਾਮ ਪਸਾਰਿਆ ਗੁਰ ਬੁੱਧ ਵਿਚਾਰੀ ਗੁਰਾਂ ਨੇ ਬੁੱਧੀ ਵਿੱਚ ਇਹ ਗੱਲ ਵਿਚਾਰੀ ਹੈ ਕਿ ਰਾਮ ਨੇ ਸਾਰਿਆਂ ਵਿੱਚ ਆਤਮ ਹੁੰਦਾ ਆਪਣਾ ਆਪ ਪਸਾਰਿਆ ਹੋਇਆ ਸਾਰਿਆਂ 'ਚ ਆਪ ਹੀ ਬੈਠਾ ਸਭਨਾਂ ਦਾ ਭਲਾ ਕਰੀਏ ਮਾੜੇ ਹੀ ਕਰਮ ਹੋਣ ਫਿਰ ਭਾਵੇਂ ਨਾ ਭਲਾ ਕਰਾਵੇ ਸਭ ਜੀਵਾਂ ਦਾ ਭਲਾ ਸਤਿਗੁਰੂ ਲੋਚਦੇ ਹਨ ਵਾਹਿਗੁਰੂ 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 ਵਾਹਿਗੁਰੂ।